ਸਤਨਾਮ ਵਾਹਿਗੁਰੂ ਜੀਓ ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਥ ਖੈਂ ਦਾਤਾ ਸਤਨਾਮ ਵਾਖੇ ਗੁਰੂ ਜੀਓ ਮਹਲਾ ਦੂਜਾ ਦੇਂਦੇ ਥਾਂ ਦਿੱਤਾ ਚੰਗਾ ਮਨਮੁਖ ਐਸਾ ਜਾਣੀਐ ਸੁਰਤ ਮਤ ਚਤੁਰਾਈ ਤਾਂ ਕੀ ਕਿਆ ਕਰ ਆਖ ਵਖਾਣੀਐ ਅੰਤਰ ਬਹਿ ਕੈ ਕਰਮ ਕਮਾਵੈ ਸੋਚ ਕੁੰਡੀ ਜਾਣੀਐ ਜੋ ਧਰਮ ਕਮਾਵੈ ਤਿਸ ਧਰਮ ਨਾਉ ਹੋਵੈ ਪਾਪ ਕਮਾਣੈ ਪਾਪੀ ਜਾਣੀਐ ਤੂੰ ਆਪੇ ਖੇਲ ਕਰੈਂ ਸਭ ਕਰਤੇ ਕਿਆ ਦੂਜਾ ਆਖ ਵਖਾਣੀ ਹੈ ਜਿੱਚਰ ਤੇਰੀ ਜੋਤ ਤਿੱਚਰ ਜੋਤੀ ਵਿੱਚ ਤੂੰ ਬੋਲੈ ਵਿਣ ਜੋਤੀ ਕੋਈ ਕਿਛ ਕਰੈ ਦਿਖਾ ਸਿਆਣੀ ਹੈ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸੁਜਾਣੀ ਹੈ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸੁਜਾਣੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਤਿਗੁਰੂ ਗੁਰੂ ਅੰਗਦ ਪਿਤਾ ਮਹਾਰਾਜ ਜਿਨ੍ਹਾਂ ਦੀ ਪਾਕ ਪਵਿੱਤਰ ਬਾਣੀ ਦਾ ਸ਼ਬਦ ਕੀਰਤਨ ਸਾਡੇ ਸਤਿਕਾਰਯੋਗ ਵੀਰ ਭਾਈ ਸਾਹਿਬ ਭਾਈ ਮਨਜੀਤ ਸਿੰਘ ਗੁਰਮੀਤ ਸਿੰਘ ਹੋਰਾਂ ਦੀ ਰਚਨਾ ਤੋਂ ਬੜੇ ਰਸਭਿੰਨੀ ਆਵਾਜ਼ ਅੰਦਰ ਕੀਰਤਨ ਦਾ ਆਨੰਦ ਆਪਾਂ ਮਾਣਿਆ ਦਰਅਸਲ ਅੱਜ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਪਵਿੱਤਰ ਸਲੋਕਾਂ ਅੰਦਰ ਰਹਿਮਤ ਕਰ ਰਹੇ ਹਨ ਵਾਹਿਗੁਰੂ ਦਾ ਬਣਾਇਆ ਹੋਇਆ ਬਾਹਰਲਾ ਸੰਸਾਰ ਬਹੁਤ ਹੀ ਸੁੰਦਰ ਹੈ ਇਤਨਾ ਸੋਹਣਾ ਏ ਜਿਹੜਾ ਇੱਕ ਵਾਰੀ ਇਸ ਸੰਸਾਰ ਵਿੱਚ ਪ੍ਰਵੇਸ਼ ਕਰ ਗਿਆ ਉਹਦਾ ਮੁੜ ਕੇ ਇਸ ਜਗਤ ਨੂੰ ਛੱਡਣ ਨੂੰ ਜੀ ਨਹੀਂ ਕਰਦਾ ਮੜਾ ਜਾਂ ਇਸ ਨੂੰ ਗਿਆਨ ਹੋਵੇ ਭਈ ਕਿਧਰੇ ਇਹ ਸੰਸਾਰ ਛੱਡਣਾ ਨਾ ਪੈ ਜਾਏ ਬੜੇ ਹੱਥ ਪੈਰ ਮਾਰੀ ਦੇਖਾ ਨੂੰ, ਦਵਾ ਦਾਰੂ ਕਰੀਦਾ ਏ, ਬਹੁਤ ਕੁਝ ਇਨਸਾਨ ਕਰਦਾ ਏ ਵੀ ਇਹ ਸੋਹਣੇ ਸੰਸਾਰ ਵਿੱਚ ਰਹਿ ਸਕਾਂ, ਭਾਵੇਂ ਇਸ ਜਗਤ ਦੇ ਅੰਦਰ ਅੰਤਾਂ ਦੇ ਦੁੱਖਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਪਰ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਅੱਜ ਰਹਿਮਤ ਕਰਕੇ ਆਖ ਰਹੇ ਨੇ, ਪਿਆਰਿਓ ਜਿਤਨਾ ਬਾਹਰਲਾ ਸੰਸਾਰ ਸੋਹਣਾ ਏ ਉਹਦੇ ਨਾਲੋਂ ਕਰੋੜ ਗੁਣਾ ਵੱਧ ਨਿਰੰਕਾਰ ਦਾ ਬਣਾਇਆ ਤੁਹਾਡੇ ਅੰਦਰ ਦਾ ਸੰਸਾਰ ਸੋਹਣਾ ਹੈ। ਜੇ ਕਿਧਰੇ ਉਸ ਸੰਸਾਰ ਨਾਲ ਆਪਣੀ ਸਾਂਝ ਪੈ ਜਾਵੇ, ਜੇਕਰ ਉਸ ਅੰਦਰ ਦੀ ਬਣਾਈ ਹੋਈ ਦੁਨੀਆ ਨਾਲ ਸਾਡਾ ਵਾਸਤਾ ਪੈ ਜਾਏ, ਸਤਿਗੁਰੂ ਦੀ ਮਿਹਰ ਨਾਲ ਉਸ ਨੂੰ ਅਸੀਂ ਦੇਖ ਸਕਦੇ ਹਾਂ, ਜੇਕਰ ਸਤਿਗੁਰੂ ਕਿਰਪਾ ਕਰਕੇ ਉਹ ਅੰਦਰ ਦੀ ਦੁਨੀਆ ਦਿਖਾਏ ਤਾਂ ਬੰਦਾ ਇੱਕਦਮ ਕਹਿ ਉੱਠਦਾ ਹੈ, ਨਿਰੰਕਾਰ ਮਿਹਰ ਕਰੀ ਭਾਵੇਂ ਦੁਨੀਆ ਦੀ ਤਮਾਮ ਚੀਜ਼ ਮੇਰੇ ਕੋਲ ਖੋ ਲਵੀ, ਬਾਗ ਪਰਿਵਾਰ ਖੁਸ ਜਾਏ, ਸਰੀਰ ਦਾ ਟੁਕੜਾ ਟੁਕੜਾ ਖੋ ਜਾਏ, ਅੰਤਾਂ ਦੇ ਦੁੱਖਾਂ ਵਿੱਚੋਂ ਮੇਰੇ ਸਰੀਰ ਨੂੰ ਗੁਜ਼ਰਨਾ ਪਵੇ, ਸਾਰਾ ਕੁਝ ਮੇਰੇ ਤੋਂ ਖੋ ਲਵੀ, ਪਰ ਮਿਹਰ ਕਰਕੇ ਅੰਦਰ ਦੀ ਦੁਨੀਆ ਨਾਲੋਂ ਮੇਰਾ ਸੰਬੰਧ ਨਾ ਕਿਧਰੇ ਤੋੜ ਦੇਵੇ। ਕਿਧਰੇ ਬਾਬਾ ਫਰੀਦ ਸਾਹਿਬ ਨੇ ਉਸੇ ਨੂੰ ਸੰਭਾਲਦਿਆਂ ਇਹ ਬਚਨ ਕਹਿ ਸਨ, ਫਰੀਦਾ ਬਾਹਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਇਸ ਅੰਦਰਲੇ ਬਣਾਏ ਕੋਈ ਵਾਹਿਗੁਰੂ ਦੀ ਮਿਹਰ ਵਾਲੇ ਉਹ ਸੁੱਖ ਵਾਲੇ ਸੰਸਾਰ ਤੋਂ ਮੈਨੂੰ ਪਰਾਂ ਨਾ ਕਰੀ। ਜੇ ਕਿਧਰੇ ਇਹ ਮਨ ਉਹਨੂੰ ਛੱਡ ਕੇ ਪਰਾਂ ਖੋਣ ਲੱਗਾ ਤਾਂ ਇੱਕ ਮਿਹਰ ਕਰੀ ਮੇਰੇ ਮਾਲਕ ਸਾਈਂ, ਮੇਰੇ ਮਾਲਕ ਮੈਨੂੰ ਇਹ ਮੌਕਾ ਨਾ ਵਿਖਾਈ। ਜੇ ਕਿਧਰੇ ਮੌਕਾ ਬਣਦਾ ਹੋਇਆ, ਬਸ ਜੇ ਤੂੰ ਇਵੇਂ ਰੱਖ ਸੀ ਜਿਉ ਸਰੀਰੋਂ ਲੈ, ਮੇਰੀ ਜਿੰਦ ਸਦਾ ਲਈ ਸਰੀਰ 'ਚੋਂ ਬਾਹਰ ਕੱਢ ਲਈ, ਪਰ ਉਸ ਅੰਦਰਲੇ ਸੁੱਖ ਤੋਂ ਮੈਨੂੰ ਪਰਾ ਨਾ ਘਟਾਵੇ। ਇਹ ਕੁਝ ਹੀ ਕਿਹਾ ਇਹਨਾਂ ਭਗਤ ਰਵਿਦਾਸ ਸਾਹਿਬ ਜੀ ਵੀ ਆਖਦੇ ਕਨ, ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਕਟੈ, ਮੈਂ ਤੋ ਮੋਲ ਮਹਿੰਗੀ ਲਈ, ਜੀ ਸੱਟੈ ਮੈਂ ਜਿੰਦ ਦੇ ਕੇ ਉਹ ਵਸਤੂ ਖਰੀਦੀ, ਇਹ ਕਿਧਰੇ ਹੁਣ ਪਿਆਰ ਟੁੱਟ ਨਾ ਜਾਏ। ਪਰ ਅੱਜ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਕੁਝ ਇਹੋ ਜਿਹੀਆਂ ਰਮਜ਼ਾਂ ਵੀ ਦਿੱਤੀਆਂ ਨੇ, ਪਰ ਨਾਲ ਤਰਸ ਕਰਕੇ ਉਹਨਾਂ ਰਮਜ਼ਾਂ ਨੂੰ ਥੋੜ੍ਹਾ ਜਿਹਾ ਜਿਹੜੇ ਰਾਜ ਕਰਨ ਉਹ ਰਮਜ਼ਾ ਕਰਨ ਉਹਨਾਂ ਨੂੰ ਖੋਲਿਆ ਵੀ ਆਪ ਨੇ। ਸਾਧ ਸੰਗਤ, ਗਰੀਬ ਨਿਵਾਜ ਪਿਤਾ ਨੇ ਬਚਨ ਕਿਹਾ, ਨਿਰੰਕਾਰ ਨੂੰ ਵੇਖਣਾ ਹੈ ਪਰ ਇਹ ਬਾਹਰਲੀਆਂ ਅੱਖਾਂ ਤੋਂ ਬਿਨਾਂ, ਉਹਦੇ ਬਚਨ ਸੁਣਨੇ ਕਾਨ ਇਹਨਾਂ ਕੰਨਾਂ ਤੋਂ ਬਿਨਾਂ, ਉਹਦੇ ਘਰ ਚੱਲ ਕੇ ਜਾਣਾ ਹੀ ਪੈਰਾਂ ਤੋਂ ਬਿਨਾਂ, ਉਸ ਦੇ ਚਰਨਾਂ ਨੂੰ ਪਿਆਰ ਕਰਨਾ ਹੀ ਪਰ ਹੱਥਾਂ ਤੋਂ ਬਿਨਾਂ, ਉਹਦੇ ਨਾਲ ਬਚਨ ਬਿਲਾਸ ਵੀ ਕਰਨੇ ਕਾਨ ਪਰ ਇਹ ਜ਼ੁਬਾਨ ਤੋਂ ਬਿਨਾਂ ਕਰਨੇ ਕਾਨ। ਪੜ੍ਹ ਰਹੇ ਸੀ ਨਾ ਬਚਨ ਭਾਈ ਸਾਹਿਬ, ਅੱਖੀਂ ਬਾਜੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭੇ ਬਾਜੋਂ ਬੋਲਣਾ ਇਉਂ ਜੀਵਤ ਮਰਨਾ, ਇਹ ਸਾਰਾ ਕੁਝ ਇੰਜ ਕਹਿ ਜਿਵੇਂ ਕੋਈ ਜਿਉਂਦਿਆਂ ਜੀ ਮਰਨ ਵਾਲੀ ਗੱਲ ਕਹਿ। ਸਤਸੰਗਿਓ, ਪਰ ਜਿਵੇਂ ਪਹਿਲੇ ਸਲੋਕ ਵਿੱਚ ਕਿਹਾ ਸਾਨੇ ਨਾ, ਜਿਸ ਪਿਆਰੇ ਸਿਉ ਨੇਕ ਹੋ ਤਿਸ ਆਗੈ ਮਰ ਚੱਲੀਐ, ਹੁਣ ਫਿਰ ਉਹ ਰਮਜ ਆ ਗਈ, ਇਉਂ ਜੀਵਤ ਮਰਨਾ ਪਰ ਕੁੰਡੀ ਅਜੇ ਵੀ ਬਣੀ ਰਹੀ। ਗਰੀਬ ਨਿਵਾਜ, ਅਸੀਂ ਦੁਨੀਆਦਾਰ ਹਾਂ, ਸਾਡੀ ਸਮਝ ਇਤਨੀ ਉਚੇਰੀ ਨਹੀਂ ਏ, ਸਾਡੇ 'ਤੇ ਮਿਹਰ ਕਰੋ, ਜਰਾ ਸਾਡੀ ਭਾਸ਼ਾ ਵਿੱਚ ਸਮਝਾਓ, ਮਿਹਰ ਕਰੋ, ਅਸੀਂ ਉੱਚੇ ਜਾਣ ਜੋਗੇ ਨਹੀਂ। ਪਰ ਸਤਿਗੁਰੂ ਤੁਹਾਡੇ ਕੋਲ ਸਮਰੱਥਾ ਏ, ਤੁਸੀਂ ਨੀਵਿਆਂ ਨੂੰ ਚੁੱਕਣ ਲਈ ਖੁਦ ਨੀਵੇਂ ਹੋ ਜਾਂਦੇ ਹੋ, ਚੁੱਕ ਕੇ ਉੱਚੇ ਤੋਂ ਉੱਚੇ ਤਖ਼ਤ 'ਤੇ ਬਿਠਾਉਂਦੇ ਹੋ, ਇਸ ਲਈ ਮਿਹਰ ਦੇ ਘਰ ਵਿੱਚ ਆਓ ਅਤੇ ਸਾਡੇ 'ਤੇ ਕਿਰਪਾ ਕਰਕੇ ਇਹ ਦੱਸੋ। ਅਤੇ ਸਾਹਿਬ ਨੇ ਇੱਕ ਪੰਕਤੀ ਵਿੱਚ ਇਹਦਾ ਜਵਾਬ ਦਿੱਤਾ ਜੇ, ਸਹਿਬ ਕਿਨੇ ਨਾਨਕ ਹੁਕਮ ਪਛਾਣ ਕੈ ਤੋ ਖਸਮੈ ਮਿਲਣਾ। ਉਹ ਕਹਿ ਪਿਆਰਿਓ, ਸਤਿਗੁਰੂ ਜੀ ਦੇ ਹੁਕਮ ਦੀ ਸਿੱਖ ਨੇ ਪਹਿਚਾਣ ਕਰਨੀ ਕੈ। ਹੁਣ ਪਿਆਰਿਓ, ਇਹ ਵੀ ਆਪਣੇ ਆਪ ਵਿੱਚ ਕੰਮ ਬੜਾ ਔਖਾ ਏ। ਸਤਿਗੁਰੂ ਜੀ ਹੁਕਮ ਕਰਨ, ਪਰ ਉਹਦੀ ਪਹਿਚਾਣ ਹੋਵੇ ਭਈ ਸਤਿਗੁਰੂ ਆਖਣਾ ਕੀ ਚਾਹੁੰਦੇ ਕਰਨ। ਪਰ ਉਹਦੇ ਲਈ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਆਪ ਹੀ ਆਪਣੇ ਜੀਵਨ ਰਾਹੀਂ ਇਸ ਗੱਲ ਦੇ ਬੜੇ ਪਿਆਰੇ ਜਵਾਬ ਦਿੰਦੇ ਕਰਨ। ਸਤਸੰਗਿਓ, ਤੁਸੀਂ ਜਾਣਦੇ ਹੋ, ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ 28 ਸਾਲ ਗੁਰੂ ਨਾਨਕ ਪਿਤਾ ਦੀ ਸੰਗਤ ਤੋਂ ਬਿਨਾਂ ਉਹਨਾਂ ਨੇ ਜੀਵਨ ਗੁਜ਼ਾਰਿਆ ਹੈ। 1504 ਤੋਂ 1532 ਤੱਕ, 1532 ਤੋਂ 1539 ਤੱਕ ਦਾ ਜੀਵਨ ਹੈ। 7 ਸਾਲ ਤੁਹਾਨੂੰ ਗੁਰੂ ਨਾਨਕ ਪਿਤਾ ਦੀ ਚਰਨ ਛੋਹ ਪ੍ਰਾਪਤ ਹੋਈ ਹੈ। 1539 ਤੋਂ 1552 ਤੱਕ ਤੁਹਾਨੂੰ ਗੁਰੂ ਨਾਨਕ ਪਿਤਾ ਦੀ ਜੋਤ ਦੇ ਮਾਲਕ ਬਣੇ ਕਰਨ। ਪਰ ਜਿਹੜੇ 7 ਸਾਲ ਗੁਰੂ ਨਾਨਕ ਪਿਤਾ ਦੀ ਹਜ਼ੂਰੀ ਅੰਦਰ ਬਤੀਤ ਕੀਤੇ ਨੇ ਨਾ, ਤੁਸੀਂ ਵੇਖੋਗੇ ਉਹਨਾਂ 7 ਸਾਲਾਂ ਦੇ ਅੰਦਰ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਇੱਕ ਵਾਰ ਵੀ ਸਾਹਿਬ ਗੁਰੂ ਨਾਨਕ ਪਿਤਾ ਨੂੰ ਸਵਾਲ ਨਹੀਂ ਕੋਈ ਪੁੱਛਿਆ। ਤੁਹਾਨੂੰ ਗੁਰੂ ਨਾਨਕ ਪਿਤਾ ਮਹਾਰਾਜ ਜੀ ਕੋਲੋਂ ਉਚੇਚੇ ਤੌਰ 'ਤੇ ਇਹ ਨਹੀਂ ਕਿਹਾ ਵੀ ਸਤਿਗੁਰੂ ਜੀ ਪਹਿਲਾਂ 28 ਸਾਲ ਦੇਵੀ ਦੀ ਯਾਤਰਾ ਕਰਦਿਆਂ ਲੰਘ ਗਏ, ਤੁਹਾਡੇ ਘਰ ਆਇਆ ਵਾ ਅਤੇ ਤੁਸੀਂ ਕਦੇ ਕਹਿੰਦੇ ਹੋ ਵੀ ਜਾਓ ਖੇਤਾਂ ਵਿੱਚੋਂ ਘਾਹ ਲਿਆਓ ਕੱਢ ਕੇ ਨਦੀਨ ਪੁੱਟਣਾ ਏ, ਕਦੇ ਕਿਧਰੇ ਸਰਾਵਾਂ ਨੂੰ ਸਾਫ਼ ਕਰੋ ਅਤੇ ਮਰੀਆਂ ਚੂਹੀਆਂ ਤੱਕ ਚੁੱਕ ਲਵੋ, ਕਦੇ ਜੰਡ 'ਤੇ ਚੜ੍ਹਾ ਦਿੰਦੇ ਹੋ, ਕਦੇ ਸੰਗਤ ਦੀ ਸੇਵਾ ਵਿੱਚ ਲਗਾਉਂਦੇ ਹੋ, ਪਰ ਕਿਰਪਾ ਕਰੋ ਤੁਹਾਨੂੰ ਗੁਰੂ ਅੰਗਦ ਪਿਤਾ ਨੇ ਕਦੇ ਇਹ ਨਹੀਂ ਕਿਹਾ ਵੀ ਇਹ ਸਾਰਾ ਕੁਝ ਕਰਨ ਦਾ ਕੀ ਲਾਭ, ਤੁਹਾਡੇ ਕੋਲ ਤਾਂ ਆਉਣਾ ਏ ਜੇਕਰ ਮੇਰੇ ਅੰਦਰ ਕੋਈ ਅਨੋਖੀ ਕਲਾ ਵਰਤ ਜਾਵੇ, ਮੈਨੂੰ ਵਾਹਿਗੁਰੂ ਵਿੱਚੋਂ ਰਸ ਆਵੇ, ਮੈਂ ਅੰਦਰ ਦੀ ਦੁਨੀਆ ਨੂੰ ਤੱਕ ਕੇ ਨਿਰੰਕਾਰ ਦਾ ਦਰਸ਼ਨ ਕਰ ਲਾ, ਕਦੇ ਨਹੀਂ ਕਿਹਾ। ਸਤਸੰਗਿਓ, ਬਸ ਇੱਥੇ ਅੱਜ ਸਿੱਖ ਜਗਤ ਜੋ ਇਹ ਭਰਮ ਭੁਲੇਖਿਆਂ ਦਾ ਸ਼ਿਕਾਰ ਹੋ ਗਿਆ, ਗੁਰੂ ਅੰਗਦ ਪਿਤਾ ਨੂੰ ਸਤਿਗੁਰੂ ਗੁਰੂ ਨਾਨਕ ਪਿਤਾ ਨੇ ਜੋ ਹੁਕਮ ਕੀਤਾ ਏ ਸੇਵਾ ਦਾ, ਸਿਮਰਨ ਦਾ, ਖੇਤਾਂ 'ਚ ਜਾਣ ਦਾ, ਕਿਰਤ ਕਰਨ ਦਾ, ਘੋੜੀ ਬੰਨਣ ਦਾ, ਕੀਰਤਨ ਸੁਣਨ ਦਾ, ਜੋ ਵੀ ਹੁਕਮ ਕੀਤਾ ਏ ਨਾ, ਬਸ ਭਾਈ ਲਹਿਣੇ ਨੇ ਉਸ ਹੁਕਮ ਦੇ ਸਾਹਮਣੇ ਸਿਰ ਝੁਕਾ ਦਿੱਤਾ ਏ। ਅਤੇ ਜਦੋਂ ਸਿਰ ਝੁਕਾਇਆ ਅਤੇ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਕੀ ਕੁਝ ਧੰਨ ਗੁਰੂ ਅੰਗਦ ਪਿਤਾ ਨੂੰ ਦਿੱਤਾ ਏ। ਸਤਸੰਗੀ ਜਨੋ, ਜੋ ਕੁਝ ਦਿੱਤਾ ਗਰੀਬ ਨਿਵਾਜ ਪਿਤਾ ਨੇ ਅੱਜ ਦੇ ਸਲੋਕਾਂ ਵਿੱਚ ਵੀ ਉਹ ਮਿਹਰ ਵਰਤਾਈ ਏ, ਪਰ ਭੱਟਾ ਨੇ ਜਰਾ ਕੁ ਉਸ ਨੂੰ ਖੋਲਿਆ ਏ। ਉਹ ਕਹਿੰਦੇ ਸੋਈ ਪੁਰਖ ਧੰਨ ਕਰਤਾ ਕਾਰਨ ਕਰਤਾਰ ਕਰਨ ਸਮਰੱਥੋ, ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਕੱਛੋ, ਤਾਂ ਧਰਿਓ ਮਸਤਕ ਹੱਥ ਸਹਿਜ ਅਮਿਓ ਉੱਠੋ ਸਾਜ, ਸੁਰ ਨਾਰ ਗਣ ਮੁਨ ਬੋਹਿਜ ਆਗਾਜ, ਮਾਰਿਓ ਕੰਟਕ ਕਾਲ ਗਰਜ ਧਾਵਤ ਲੀਓ ਬਰਜ, ਪੰਚ ਭੂਤ ਏਕ ਘਰ ਰਾਖ ਲੇ ਸਮਝ, ਜਗ ਜੀਤੋ ਗੁਰਦੁਆਰ ਖੇਲੇ ਸਮਤ ਸਾਰ, ਰਥ ਉਨ ਮਨ ਲਿਵ ਰਾਖ ਨਿਰੰਕਾਰ, ਕੋ ਕੀਰਤ ਕਲ ਸਹਾਰ ਸਪਤ ਦੀ ਮਝਾਰ, ਲੈਣਾ ਜਗਤਰ ਗੁਰ ਪਰਸ ਮੁਰਾਰ। ਸਤਸੰਗੀ ਜਨੋ, ਭੱਟ ਕਹਿੰਦੇ ਨੇ ਭਾਈ ਲੈਣਾ ਗੁਰੂ ਨਾਨਕ ਪਿਤਾ ਦੇ ਚਰਨਾਂ ਵਿੱਚ ਜਾਂਦਾ ਏ, ਸਤਿਗੁਰੂ ਆਪਣਾ ਮਿਹਰ ਭਰਿਆ ਹੱਥ ਉਹਨਾਂ ਦੇ ਮਸਤਕ 'ਤੇ ਰੱਖਦੇ ਨੇ। ਜਦੋਂ ਹੀ ਮਸਤਕ 'ਤੇ ਹੱਥ ਰੱਖਿਆ ਸਤਸੰਗਿਓ, ਬਾਹਰੋਂ ਤਾਂ ਅਸੀਂ ਇਤਿਹਾਸ ਰਾਹੀਂ ਇੰਨਾ ਕੁ ਜਾਣਦੇ ਹਾਂ ਨਾ, ਗੁਰੂ ਦਾਤਾ ਨੇ ਕਿਆ ਲੈਣੇ ਆ, ਅੱਜ ਘੋੜੀ ਦੀ ਵਾਗ ਪਕੜਾਈ ਆ, ਇਸੇ ਤਰ੍ਹਾਂ ਮਨ ਦੀਆਂ ਵਾਗਾਂ ਗੁਰੂ ਨਾਨਕ ਪਿਤਾ ਨੂੰ ਪਕੜਾ ਦੇ। ਪਰ ਭੱਟਾ ਨੇ ਉਹ ਕੁਝ ਕਿਹਾ ਏ ਜੋ ਕੁਝ ਅੰਦਰੋਂ ਸੁਰਤ ਦੁਆਰਾ ਗੁਰੂ ਨਾਨਕ ਪਿਤਾ ਨੇ ਦਿੱਤਾ ਅਤੇ ਭਾਈ ਲਹਿਣੇ ਨੇ ਪ੍ਰਾਪਤ ਕੀਤਾ ਏ। ਪਿਆਰਿਓ, ਮੈਂ ਤਾਂ ਕਿ ਅੰਦਰ ਦੀ ਦੁਨੀਆ ਬਾਹਰ ਦੀ ਦੁਨੀਆ ਨਾਲੋਂ ਕਰੋੜਾਂ ਗੁਣਾਂ ਵੱਧ ਸੋਹਣੀ ਹੈ, ਕਰੋੜਾਂ ਉਹਦੇ 'ਚ ਵਧੇਰੇ ਸੁੱਖ ਕਾਰਨ। ਭੱਟ ਕਹਿੰਦੇ ਨੇ, ਤਾਂ ਧਰਿਓ ਮਸਤਕ ਹੱਥ ਸਹਿਜ, ਅਮਿਓ ਵੁੱਠੋ ਸਾਜ। ਜਦੋਂ ਹੀ ਮਸਤਕ 'ਤੇ ਹੱਥ ਰੱਖਿਆ, ਅੰਦਰ ਭਾਈ ਲਹਿਣੇ ਦੇ ਅੰਮ੍ਰਿਤ ਦੇ ਝਰਨੇ ਛੁੱਟ ਪਏ। ਕਹਿਣ ਲੱਗੇ, ਉਹਨਾਂ ਦੀ ਬਦੌਲਤ ਜਿਤਨੇ ਦੇਵਤੇ ਹਨ, ਲੋਕ ਹਨ, ਮੁਨੀ ਜਨ ਹਨ, ਉਹ ਵੀ ਸਾਰੇ ਰੱਬ ਦੇ ਪਿਆਰ ਵਿੱਚ ਭਿੱਜ ਗਏ। ਜਿਵੇਂ ਬਹਿਰੂਨੀ ਤੌਰ 'ਤੇ ਸਾਡੇ ਸਾਹਮਣੇ ਕੋਈ ਬਹੁਤ ਪਿਆਰੀ ਆਤਮਾ ਹੋਏ, ਸਾਡੇ ਮਨਾਂ 'ਚ ਉਹਨਾਂ ਲਈ ਕਾਫੀ ਥਾਂ ਹੋਏ, ਉਹਨੂੰ ਕਿਸੇ ਭਰੇ ਦਰਬਾਰ ਦੇ ਅੰਦਰ ਸਨਮਾਨਿਆ ਜਾਵੇ। ਸਨਮਾਨ ਇੱਕ ਨੂੰ ਮਿਲਦਾ ਜੇ, ਪਰ ਦੇਖਣ ਵਾਲੇ ਹਜ਼ਾਰਾਂ ਲੋਕ ਉਹਦੇ ਸਨਮਾਨ ਨੂੰ ਵੇਖ ਕੇ ਪਿਆਰੇ ਦੇ ਪਿਆਰ ਵਿੱਚ ਭਿੱਜ ਜਾਂਦੇ ਹਨ। ਭੱਟ ਕਹਿੰਦੇ, ਜਦੋਂ ਗੁਰੂ ਅੰਗਦ ਪਿਤਾ ਦੇ ਅੰਦਰ ਅੰਮ੍ਰਿਤ ਦੇ ਝਰਨੇ ਛੁੱਟੇ, ਅਤੇ ਕਹਿੰਦੇ ਉਦੋਂ ਸਾਰਾ ਸੰਸਾਰ ਇੱਕ ਵਾਰ ਪ੍ਰਭੂ ਦੇ ਪਿਆਰ ਵਿੱਚ ਭਿੱਜਾ ਏ। ਫਿਰ ਕਹਿੰਦੇ ਜੀ, ਮਾਰਿਓ ਕੰਟਕ ਕਾਲ ਗਰਜ, ਕਾਲ ਨੂੰ ਭਾਈ ਲਹਿਣੇ ਨੇ ਮਾਰ ਹੀ ਮੁਕਾਇਆ ਏ, ਕਦੇ ਵੇਖਿਆ ਹੀ ਨਹੀਂ। ਗੁਰੂ ਨਾਨਕ ਦੇ ਘਰ ਜਾ ਕੇ ਦਿਨ ਕਦੋਂ ਚੜ੍ਹਿਆ, ਰਾਤ ਕਦੋਂ ਪਈ? ਗਰੀਬ ਨਿਵਾਜ ਪਿਤਾ ਮਹਾਰਾਜ ਜੀ ਨੇ ਆਖਿਆ, ਰਾਤ ਨੂੰ ਕੱਪੜੇ ਧੋਣੇ ਤਾਂ ਵੀ ਸੱਤ ਬਚਣ, ਦਿਨੇ ਕਹਿ ਦਿੱਤਾ ਤਾਂ ਵੀ ਸੱਤ ਬਚਣ। ਬਸ ਹੁਕਮ ਦੇ ਸਾਹਮਣੇ ਸੀਸ ਨਿਵਾਉਣ ਨਾਲ ਇਹ ਲਾਭ ਹੋਇਆ, ਮੌਤ ਅਤੇ ਕਾਲ ਤੋਂ ਉੱਪਰ ਚਲੇ ਗਏ ਬਾਬਾ ਲਹਿਣਾ ਜੀ। ਹੋਇਆ ਕਿ ਸਾਧ ਸੰਗਤ, ਜਿਹੜਾ ਮਨ ਕਿਸੇ ਦਾ ਅੰਦਰ ਟਿਕਦਾ ਨਹੀਂ, ਉਹ ਗੁਰੂ ਅੰਗਦ ਪਿਤਾ ਦਾ ਮਨ ਸਦਾ ਲਈ ਟਿਕ ਗਿਆ ਹੈ। ਜਿਹੜੇ ਵਿਸ਼ੇ ਵਿਕਾਰ ਲੋਕਾਂ ਨੂੰ ਤੰਗ ਕਰਦੇ ਹਨ, ਗੁਰੂ ਅੰਗਦ ਪਿਤਾ ਨੇ ਉਹਨਾਂ ਨੂੰ ਕਾਬੂ ਕਰ ਲਿਆ ਏ। ਜਿਹੜੀ ਗੱਲ ਮੈਂ ਕਹਿਣ ਲੱਗਾ ਵਾਂ, ਜਰਾ ਧਿਆਨ ਕਰਿਆ ਜੇ, ਭੱਟਾਂ ਨੇ ਜੋ ਬਚਨ ਕਿਹਾ ਹੈ, ਬੜੇ ਕਮਾਲ ਦੇ ਬਚਨ ਹਨ। ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ ਸਾਡੇ 'ਤੇ। ਭੱਟ ਕਹਿੰਦੇ ਨੇ, ਜਗ ਜੀਤੋ ਗੁਰਦੁਆਰ, ਜਗ ਜਿੱਤ ਲਿਆ ਬਾਬਾ ਲਹਿਣਾ ਨੇ ਗੁਰੂ ਨਾਨਕ ਪਿਤਾ ਦੇ ਦਰਵਾਜ਼ੇ 'ਤੇ ਆ ਕੇ। ਤੁਸੀਂ ਸੋਚੋ, ਜਗ ਜਿੱਤਣਾ ਕਿਤਨਾ ਔਖਾ ਹੋਵੇਗਾ, ਇੱਕ ਇਲਾਕੇ ਨੂੰ ਜਿੱਤਣਾ ਬਹੁਤ ਔਖਾ ਏ। ਵੋਟਾਂ ਪੈਂਦੀਆਂ ਨੇ, ਸੌ ਝੂਠ ਸੱਚ ਆਦਮੀ ਬੋਲਦਾ ਏ। ਜੇ ਇੱਕ ਸਾਧ ਸੰਗਤ ਨਿੱਕੇ ਜਿਹੇ ਮਹੱਲੇ ਨੂੰ ਜਿੱਤਣ ਲਈ ਕਿਤਨੇ ਪਾਪ ਕਰਨੇ ਪਏ, ਫਿਰ ਇੱਕ ਸ਼ਹਿਰ ਦਾ ਜੇਤੂ, ਇੱਕ ਦੇਸ਼ ਦਾ ਜੇਤੂ, ਅਤੇ ਜੇ ਕਿਸੇ ਨੇ ਭਲਾ ਪੂਰੇ ਜਗਤ ਦਾ ਜੇਤੂ ਬਣਨਾ ਹੋਏ, ਉਸ ਨੂੰ ਕਿੰਨੀ ਕੁ ਮੁਸ਼ੱਕਤ ਕਰਨੀ ਪਏਗੀ। ਬਾਹਰੋਂ ਤਾਂ ਅੱਜ ਤੱਕ ਕੋਈ ਕਾਮਯਾਬ ਨਹੀਂ ਹੋਇਆ, ਸਿਕੰਦਰ ਵੀ ਕੁਝ ਦੇਸ਼ਾਂ ਨੂੰ ਜਿੱਤ ਕੇ ਹਾਰ ਗਿਆ, ਪਰ ਭੱਟ ਕਹਿੰਦੇ ਜੇ ਪਿਆਰਿਓ, ਜਿਹੜਾ ਗੁਰੂ ਨਾਨਕ ਪਿਤਾ ਦੇ ਚਰਨਾਂ 'ਤੇ ਭਰੋਸਾ ਕਰਕੇ ਉਹਦੇ ਹੁਕਮ 'ਤੇ ਫੁੱਲ ਚੜ੍ਹਾਏਗਾ, ਉਹ ਸਾਰੇ ਜਗਤ ਦਾ ਗੁਰੂ ਕਿਰਪਾ ਨਾਲ ਜੇਤੂ ਬਣ ਜਾਏਗਾ। ਉਹਦਾ ਹੁਕਮ ਪੂਰੇ ਜਗਤ ਦੇ ਉੱਪਰ ਚੱਲਦਾ ਜੇ, ਪੰਛੀਆਂ 'ਤੇ, ਪਸ਼ੂਆਂ 'ਤੇ, ਤਿੰਨਾਂ ਭਵਨਾਂ 'ਤੇ, 14 ਲੋਕਾਂ 'ਤੇ, ਦਰਿਆਵਾਂ 'ਤੇ, ਸਤਸੰਗਿਓ, ਉਹਦਾ ਹੁਕਮ ਹਰ ਜਗ੍ਹਾ 'ਤੇ ਚੱਲਦਾ ਏ। ਕਹਿਣ ਲੱਗੇ, ਜਗ ਜੀਤੋ ਗੁਰਦੁਆਰ, ਹੁਕਮ ਤਾਂ ਸਾਨੂੰ ਵੀ ਹੁੰਦੇ ਨੇ ਨਾ। ਜਦੋਂ ਸਾਹਿਬ ਕਹਿੰਦੇ, ਖਸਤੀ ਸਿਰ ਜਿਉਂ ਅੰਕਸ ਖੈ, ਆਹਰਣ ਜਿਉਂ ਸਿਰ ਦੇ, ਮਨ ਤਨ ਆ ਗਏ ਰਾਖ ਕੈ, ਉਬੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀ ਹੈ। ਸਭ ਰਾਜ ਸ੍ਰਿਸ਼ਟ ਕਾਲੇ। ਹੁਣ ਸਤਸੰਗੀ ਜਨੋ, ਭੱਟ ਕਹਿੰਦੇ ਨੇ, ਜਗ ਜੀਤੋ ਗੁਰਦੁਆਰ, ਭਾਈ ਲਹਿਣੇ ਨੇ ਸਾਰੇ ਜੱਗ ਨੂੰ ਜਿੱਤ ਲਿਆ, ਕੇਵਲ ਗੁਰੂ ਨਾਨਕ ਦੇ ਦੁਆਰ 'ਤੇ ਬੈਠ ਕੇ ਖੇਲੇ ਸਮਤ ਸਾਰ, ਸਮ ਦ੍ਰਿਸ਼ਟੀ ਦੀ ਉਹ ਹੁਣ ਖੇਡ ਖੇਡਦੇ ਹਨ। ਰਥ ਉਨ ਮਨ ਲਿਵ ਰਾਖ ਨਿਰੰਕਾਰ, ਲਿਵ ਸਦਾ ਨਿਰੰਕਾਰ ਦੇ ਸ਼ਬਦ ਦੇ ਅੰਦਰ ਲੱਗੀ ਰਹਿੰਦੀ ਹੈ। ਸਤਸੰਗੀ ਜਨੋ, ਕਹਿਣ ਲੱਗੇ, ਕਹੋ ਕੀਰਤ ਕੱਲ ਸਹਾਰ, ਸਪਤ ਦੀ ਮਝਾਰ, ਲਹਿਣਾ ਜਗੱਤਰ ਗੁਰ ਪਰਸੁਮਰਾਰ। ਪਰ ਇਹ ਕਲਾ ਸਾਡੇ 'ਤੇ ਕਿਉਂ ਨਹੀਂ ਵਰਤਦੀਆਂ? ਸਤਸੰਗਿਓ, ਅਸੀਂ ਵੀ ਗੁਰੂ ਨਾਨਕ ਪਿਤਾ ਦੇ ਘਰ ਆਉਂਦੇ ਹਾਂ, ਭਾਈ ਲਹਿਣਾ ਵੀ ਉਸੇ ਗੁਰੂ ਨਾਨਕ ਪਿਤਾ ਦੇ ਘਰ ਆਉਂਦਾ ਏ। ਸਤਸੰਗਿਓ, ਪਰ ਸਾਡੇ 'ਤੇ ਉਹਨਾਂ ਵਿੱਚ ਅੰਤਰ ਕੀ ਏ? ਉਹ ਸਮਰੱਥ ਨੇ ਪਿਆਰਿਓ, ਪਰ ਮੈਂ ਗੱਲ ਕਰ ਰਿਹਾ, ਸਮਰੱਥ ਗੁਰੂ ਨਾਨਕ ਪਿਤਾ ਨੇ ਸਮਰੱਥ ਬਣਾਇਆ ਏ। प्यारे उहदे वास्ते देखो असी की करदे आ भाई लैणा सत सालां विच केवल हुक्म कमांदा है। असी चार कु दिन बाणी पढ़ के कई तां वाहिगुरू की कृपा नाल होर ही अगह लंघ जांदे ने ना। वह कहिंदे ने बाणी बाद च पढ़ांगे, पहला बाणी की समझ आ जाए, जां कहिंदे भई पहला मन साफ हो जाए, तीजा कहिंदे मन का टिकाओ हो जाए। जां सतसंगियो वह लोग हैं जिहड़े कुछ कु समा असी नितनेम जदों करदे आ रस कोई नहीं आउंदा, ते असी फिर कहिंदे आ देखो दो चार साल लंघ गए अजे तक तो कुछ मिलिया नहीं है। ये तो इवें ही प्यारो ये बचपना है, जिमें कोई आदमी लियावे कोई साध संगत फ्रूट का बूटा लियाया खरीद के सवेरे लाया कोए सियाणा कहे ये पनीरीए तू ला भई देख ये जदों वड्डा होएगा फल भी लगनगे शाम भी यदि खोएगी देख प्यारिया ये कई की भुख मिटाएगा। बंदा सवेरे बूटा ला के शाम नूं पुछन लग पवे पिता जी अजे तां इनू कोई फल ही नहीं लगा है, वह कवे अजे सबर कर चार कु दिनां बाद फिर असीं पुछन लग जाइए अजे कुछ भी नहीं इनू लगा ये तां वड्डा भी नहीं खोया। सतसंगियो ये उहदा अणजाणपुणा खोएगा। चाहुंदे आ रब की प्राप्ति का लग जाए फल, तो लग भी जाए दो चार सालां दे अंदर, तो कई तो चाहते तुरंत ही पहला लग जाए। सतसंगियो बस ये सब तो वड्डी गुस्ताखी है, जदों के सतगुरु कहिंदे सिखा तू हुक्म की पहचान करके तुर आ रहो, पहला बाहरले हुक्म मन फिर तेनू अंदरों सतगुरु हुक्म की खुद आप पहचान करवाएगा। हुण बाहरला हुक्म तो बंदा बड़ी मुश्किल मानदा है, तो हुक्म की पहचान किवें खोएगी। हुण जदों कोई हुक्म की पहचान करदा है साध संगत ये गल है सारे नाम जप के सुरत दीआं बातां कहन। वेखो धन गुरु अंगद पिता महाराज जी ने क्या प्यारे बचन कह कह लगे मैं वाहिगुरु नो दिसै सुनिए जाणीए, उन्हां दे दर्शन भी खो रहे ने आवाज़ भी सुनदे हाँ साओ न पाया जाए, पर भी तुहानू क्यों नहीं उस वाहिगुरु दे नाम दा स्वाद आउंदा। कह लगे जी क्योंकि तुसी रोहला टुंडा अंदुला क्यों गल लगदा ताए, पैरां तो लूले आ हत्थां तो टूंडे आ आखन लगे अखां तो अन्ने आ, हुण अखां तो विखूणा किवें दर्शन करेगा। प्यारिओ जिहदे कोल पैर ही नहीं वह चल के किवें जाएगा प्यारे दे घर अंदर। सतसंगियो जिहदे हत्थां विच की कुछ नहीं कह जिहदे हत्थ टूंडे कहण वह भला प्यार वाहिगुरु नूं जप्पी किवें पाएगा, जदों के ये चीज़ां साडे कोल नहीं। फिर आखिया जी ये किवें हत्थ पैर ते अखां मिलण, बाहरली गल नहीं जे चल रही, बाहरलियां तां अखां भी कहण कन्न भी साडे कोल ने साध संगत, पर जेकर नहीं है साढ़े कोल ते ये वाकया अंदरों ये तीन चीज़ां नहीं कहन जिहड़ियां खसम नूं मिलांदियां ने, जिस राह ते तुरिया रस भी आउंदा है, जिस राह ते तुरिया जग नूं भी जित लईदा है, जिस राह ते तुरिया मन नूं भी जित लईदा है। साहिब कहिंदे ओह कह मैं गुरु नानक पिता दे घर आ के तीन चीज़ां नूं तब्दील कीता है, भय के चरण कर भाव के लोयन सुरत करे, नानक कहे सियाणीए इव कंत मिलावा कोए। सतगुरु दा भय रखना अंदर एक है प्यारू चरण बनाने, सतगुरु नू प्यार करना एक हथ बनाने कहन, बार बार अपनी सुरत नू गुरु के शब्द नाल जोड़ना प्यारू ए सुरत दी अख अंदरों पैदा करनी है। ताई साहब ने पहला कहा बाहरलियां अखां नाल उस नूं प्यारिओ वेख्या नहीं जा सकता, बाहरली अख दी तां प्यारिओ बहुत घट इहदी सीमा है, इस हाल तो परे नहीं ये वेख सकदे। कैमरे लाए जाण तां फिर भी कोई खास दृश्य ये वेखदी है, पर जिन्हां कोल अंदर दी सुरत दी अख है ना, भाई गुरदास साहब कहिंदे ने मेरे धन गुरु नानक पिता ने सुल्तानपुर बैठिया ਅੰਦਰਲੀ ਅੱਖ ਦੇ ਨਾਲ ਪੂਰਾ ਜਹਾਨ ਕੀ ਵੇਖ ਲਿਆ। ਬਾਬਾ ਦੇਖੈ ਧਿਆਨ ਧਾਰ, ਫਿਰ ਕੇਵਲ ਉਹ ਵੇਖਿਆ ਕੀ ਏ, ਜਲਤੀ ਸਭ ਪ੍ਰਿਥਵੀ ਦਿਸ ਆਈ। ਸਾਰੇ ਜਗਤ ਦੇ ਜੀਵ ਵਿਚਾਰੇ ਤ੍ਰਿਸ਼ਨਾ ਦੀ ਅੱਗ ਵਿੱਚ ਸੜਬੜ ਰਹਿ ਕਹਿਣ, ਉਹਨਾਂ ਨੂੰ ਨਜ਼ਰ ਆ ਗਏ ਕਹਿਣ, ਇਹ ਸੁਰਤ ਦੀਆਂ ਅੱਖਾਂ ਨੇ। ਸਤਸੰਗੀ ਜਨੋ, ਹੁਣ ਭੈ ਅਤੇ ਭਾਵ ਹਮੇਸ਼ਾ ਸ਼ਬਦ ਇਕੱਠਾ ਆਏਗਾ, ਭਉ ਅਤੇ ਭਾਉ, ਪਿਆਰ ਅਤੇ ਡਰ। ਜਦੋਂ ਵੀ ਤੁਸੀਂ ਕਿਧਰੇ ਪੜ੍ਹੋਗੇ ਇਹ ਬਚਨ, ਜਪਜੀ ਸਾਹਿਬ ਦੀ ਪੌੜੀ ਤੁਹਾਨੂੰ ਯਾਦ ਏ। ਸਾਹਿਬ ਕਹਿੰਦੇ ਨੇ, ਜੱਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਪ ਤਾਓ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ। ਭਉ ਅਤੇ ਭਾਉ ਦੀ ਪਰਿਭਾਸ਼ਾ ਜਰਾ ਸਮਝਿਆ ਜੇ ਸਤਸੰਗਿਓ। ਭਾਉ ਪਿਆਰ ਕਿਸ ਨੂੰ ਕਹਿੰਦੇ ਹਨ? ਜਿਹੜੇ ਕੰਮਾਂ ਨੂੰ ਕਰਕੇ ਸਤਿਗੁਰੂ ਪਿਤਾ ਜੀ ਖੁਸ਼ ਹੋਣ। ਜਦੋਂ ਸਿੱਖ ਉਹ ਕਰਦਾ ਏ, ਇਹਦਾ ਮਤਲਬ ਇਹ ਸਤਿਗੁਰੂ ਨੂੰ ਪਿਆਰ ਕਰ ਰਿਹਾ ਏ। ਸਤਸੰਗਿਓ, ਜਿਹੜੇ ਕੰਮ ਮੇਰੇ ਸਤਿਗੁਰਾਂ ਨੂੰ ਚੰਗੇ ਨਹੀਂ ਲੱਗਦੇ, ਉਹਨਾਂ ਤੋਂ ਗੁਰੂ ਕੇ ਪਿਆਰਿਓ ਪਰਾਂ ਖੱਟ ਕੇ ਰਹਿਣਾ, ਡਰ ਕੇ ਰਹਿਣਾ, ਇਹ ਸਤਿਗੁਰੂ ਦਾ ਦਿੱਤਾ ਹੋਇਆ ਸੋਹਣਾ ਡਰ ਹੈ। ਜਦੋਂ ਅਸੀਂ ਪਾਪਾਂ ਤੋਂ ਬਚਨੇ ਹਾਂ, ਉਹਦੇ ਨਾਲ ਸਾਨੂੰ ਹੁਕਮ ਸਮਝਣ ਦੇ ਵਿੱਚ ਮਦਦ ਵੀ ਮਿਲਦੀ ਏ। ਹੁਣ ਜਦੋਂ ਅੰਦਰ ਸਤਿਗੁਰੂ ਲਈ ਪਿਆਰ ਵੀ ਹੋਏ, ਉਹ ਕੰਮ ਕਰਨੇ ਜੋ ਗੁਰੂ ਨੂੰ ਚੰਗੇ ਲੱਗਣ, ਉਹ ਕੰਮ ਨਾ ਕਰਨੇ ਜਿਹੜੇ ਸਤਿਗੁਰੂ ਨੂੰ ਨਹੀਂ ਚੰਗੇ ਲੱਗਦੇ, ਸਾਹਿਬ ਕਹਿੰਦੇ ਫਿਰ ਸੁਰਤ ਦੀਆਂ ਅੱਖਾਂ ਮਿਲਦੀਆਂ ਨੇ। ਜਦੋਂ ਮਾਂ ਸੁਲੱਖਣੀ ਨੇ ਵੀ ਇੱਕ ਨਿੱਕੀ ਜਿਹੀ ਬੇਨਤੀ ਕੀਤੀ ਨਾ, ਗਰੀਬ ਨਵਾਜ਼, ਆਖਿਰਕਾਰ ਤੁਹਾਡੇ ਦੋ ਪੁੱਤਰ ਬੜੇ ਲਾਇਕ ਪੁੱਤਰ ਕਹਿਣ, ਘੰਟਿਆਂ ਬੱਧੀ ਇਹ ਸਮਾਧੀਆਂ ਲਗਾਉਂਦੇ ਕਹਿਣ। ਭਾਈ ਲਹਿਣਾ ਸਮਾਧੀ ਘੱਟ ਲਾਉਂਦਾ ਏ, ਜਦੋਂ ਕਿ ਦਿਨ ਰਾਤ ਕਿਸੇ ਨਾ ਕਿਸੇ ਸੇਵਾ ਵਿੱਚ ਉਹ ਤੁਰਿਆ ਰਹਿੰਦਾ ਏ। ਗਰੀਬ ਨਵਾਜ਼, ਮੈਨੂੰ ਕਦੇ ਆਪ ਦੇ ਹੁਕਮ 'ਤੇ ਕਿੰਤੂ ਨਹੀਂ ਫੁਰਿਆ, ਅੱਜ ਵੀ ਨਹੀਂ, ਪਰ ਸਾਰੇ ਜਾਣਨਾ ਚਾਹੁੰਦੇ ਕਹਿਣ, ਜਰਾ ਆਪ ਕਿਰਪਾ ਕਰਕੇ ਦੱਸੋ ਮੇਰੇ ਪੁੱਤਰਾਂ ਅਤੇ ਭਾਈ ਲੈਣੇ ਵਿੱਚ ਕੀ ਅੰਤਰ ਹੈ। ਜਦੋਂ ਕਿ ਬਖਸ਼ ਵਾਲੀਆਂ ਮਿਹਰ ਭਰੀਆਂ ਨਿਗਾਹ ਭਾਈ ਲੈਣੇ ਵੱਲ ਹੋ ਰਹੀਆਂ ਨੇ ਅਤੇ ਪੁੱਤ ਉਹਦੇ ਤੋਂ ਖਾਲੀ ਪੈ ਜਾਪਦੇ ਕਹਿਣ, ਗਰੀਬ ਨਵਾਜ਼, ਪਿਤਾ ਮਹਾਰਾਜ ਜੀ ਨੇ ਬਚਨ ਕਿਹਾ, ਇੱਕ ਹੱਥ ਵਿੱਚ ਟਕਾ ਪਕੜਿਆ ਨੇ, ਭਰੇ ਦਰਬਾਰ ਵਿੱਚ ਇੰਨੀ ਗੱਲ ਕਹੀ, ਬੇਟਾ ਗੁਰੂ ਨਾਨਕ ਪਿਤਾ ਦੇ ਹੱਥ ਵਿੱਚ ਕੀ ਕੁਝ ਕਹਿ। ਚੰਮ ਦੀਆਂ ਅੱਖਾਂ ਵੇਖਣ ਵਾਲਿਆਂ ਨੇ ਆਖਿਆ, ਸਤਿਗੁਰੂ ਜੀ ਇੱਕ ਟਕਾ ਏ। ਦੋਨਾਂ ਪੁੱਤਰਾਂ ਨੇ ਜਦੋਂ ਵੇਖਿਆ, ਕਹਿਣ ਲੱਗੇ, ਚੰਮ ਦੀਆਂ ਅੱਖਾਂ ਨਾਲ ਵੇਖਣ ਤੋਂ ਬਾਅਦ ਕੇਵਲ ਇੱਕ ਟਕਾ ਨਜ਼ਰ ਆਉਂਦਾ ਏ। ਅਤੇ ਜਦੋਂ ਭਾਈ ਲਹਿਣੇ ਨੂੰ ਪੁੱਛਿਆ, ਲੈਣਿਆ ਜਰਾ ਇਸ ਗੱਲ ਦਾ ਜਵਾਬ ਦੇ, ਗੁਰੂ ਨਾਨਕ ਪਿਤਾ ਦੇ ਹੱਥ ਵਿੱਚ ਭਲਾ ਕੀ ਕੁਝ ਕਹਿ। ਹੁਣ ਉੱਧਰ ਹੁਕਮ ਦੀ ਸਮਝ ਨਹੀਂ, ਇੱਧਰ ਹੁਕਮ ਦੀ ਸਮਝ ਏ। ਉੱਥੇ ਚੰਮ ਦੀਆਂ ਅੱਖਾਂ ਨੇ, ਇੱਥੇ ਸੁਰਤ ਦੀ ਅੱਖ ਕਹਿ, ਇੱਕੋ ਸਤਿਗੁਰੂ ਮਹਾਰਾਜ ਕਹਿ, ਸਤਿਗੁਰੂ ਦੋ ਨਹੀਂ ਕਦੇ ਖੋਏ, ਸਤਿਗੁਰੂ ਇੱਕੋ ਏ। ਸਾਡੀਆਂ ਵੇਖਣ ਵਾਲੀਆਂ ਅੱਖਾਂ ਵੱਖਰੀਆਂ ਵੱਖਰੀਆਂ ਨੇ ਪਿਆਰਿਓ, ਇੱਕ ਆਦਮੀ ਉਹ ਚੋਂ ਹੀ ਦਿਨ ਰਾਤ ਰਹਿਮਤਾਂ ਲੈ ਕੇ ਜਾ ਰਿਹਾ, ਦੂਸਰਾ ਕਹਿੰਦਾ ਮੈਨੂੰ ਤਾਂ ਕੱਖ ਵੀ ਨਹੀਂ ਜੇ ਮਿਲਿਆ। ਸਤਸੰਗੀ ਜਨੋ, ਮੈਂ ਬੇਨਤੀ ਕਰ ਰਿਹਾ ਸਾਂ, ਜਦੋਂ ਪੁੱਤਰਾਂ ਨੂੰ ਪੁੱਛਿਆ ਤਾਂ ਕਹਿੰਦੇ ਜੀ ਕੇਵਲ ਇੱਕ ਟਕਾ, ਜਦੋਂ ਭਾਈ ਲਹਿਣਾ ਜੀ ਨੂੰ ਪੁੱਛਿਆ ਤਾਂ ਕਹਿਣ ਲੱਗਾ, ਮੇਰੇ ਸਤਿਗੁਰੂ ਮਹਾਰਾਜ, ਪਹਿਲੀ ਗੱਲ ਤਾਂ ਗਰੀਬ ਨਵਾਜ਼, ਮੈਂ ਇੰਨੀ ਕੁ ਜਾਣਦਾ ਵਾਂ, ਜਦੋਂ ਦਾ ਤੇਰੇ ਘਰ ਆਇਆ ਵਾਂ ਨਾ, ਤੇਰੇ ਚਰਨਾਂ ਤੋਂ ਉੱਤੇ ਵੇਖਣ ਦਾ ਮੈਂ ਕਦੇ ਯਤਨ ਨਹੀਂ ਕੀਤਾ। ਜੇ ਚਰਨਾਂ ਬਾਰੇ ਪੁੱਛਣੋ, ਸਤਿਗੁਰੂ ਮੈਂ ਸਾਰੀ ਜ਼ਿੰਦਗੀ ਤੇਰੇ ਚਰਨਾਂ ਦੇ ਅੰਦਰ ਕੀ ਕੁਝ ਹੈ, ਮੈਂ ਬਿਆਨ ਕਰੀ ਜਾਂਦਾ, ਆਪਣਾ ਅੰਦਰ ਧੋਈ ਜਾਂਦਾ, ਮੈਂ ਆਪਣੇ ਸਾਈਂ ਨੂੰ ਰਿਝਾਈ ਜਾਂਦਾ, ਪਰ ਦਾਤਾ ਪੁੱਛ ਲਿਆ ਹੀ ਤੇਰੇ ਹੱਥਾਂ ਵਿੱਚ ਕੀ ਹੈ, ਬਲ ਦੇ ਮੈਂ ਜਰਾ ਹੱਥਾਂ ਵੱਲ ਵੇਖ ਸਕਾਂ। ਜਦੋਂ ਗਰੀਬ ਨਵਾਜ਼ ਪਿਤਾ ਦੀ ਕਿਰਪਾ ਨਾਲ ਵੇਖਿਆ ਅਤੇ ਵੇਖ ਕੇ ਕਹਿਣ ਲੱਗੇ, ਸਤਿਗੁਰੂ ਮਹਾਰਾਜ, ਮੇਰੇ ਕੋਲ ਉਹ ਸ਼ਬਦ ਨਹੀਂ ਕਹਿਣ, ਮੇਰੇ ਕੋਲ ਸਮਰੱਥਾ ਨਹੀਂ ਏ, ਪਰ ਤੇਰੀ ਕਿਰਪਾ ਨਾਲ ਜੋ ਕੁਝ ਵੇਖ ਰਿਹਾ ਵਾਂ, ਬਸ ਇੰਨਾ ਹੀ ਕਹਾਂਗਾ। ਤਿੰਨੇ ਲੋਕ 14 भवन लोक परलोक सारी सृष्टि गरीब नवाज पिता महाराज तेरे खच दे अंदर की केवल नहीं नजर आ रही, सच पुछी गुरु नानक पिता महाराज तेरे खच दे अंदर सृष्टि का मालक नज़र आ रहा है। ते हुण दसा मैं की आखा इस तों वध कीए, सुरत दियां अखां वालिया नूं गुरु नानक पिता दे खच विचों निरंकार नज़र आउंदा ए, पर जिहदे कोल चम दियां अखां ने सतसंगियो जिहड़े बाहरों तां सतगुरु दे कोल ने अंदरों सतगुरु दे कोल नहीं आ सके, उहनां नूं टका ही नज़र आउंदा ए। अज इह कारण गुरु के प्यारिओ असीं टका ही केवल गुरु कोल मंग सके हां, टके तो अगे साडी सोच भी घट ही जांदी है। यही कारण कदे इन्हां टकियां लई लड़ाइयां करदे आ, कदे इन्हां टकियां दी खातर गुरु के प्यारिओ सतगुरु नाल नाता तोड़ भी लैंदे आ, पर धन गुरु अंगद पिता महाराज जिन्हां ने टके नहीं उन्हां ने हुक्म कमा के सतगुरु दे खच विचों केवल एक परमेशर नूं तकिया है। हे गुरु नानक पिता महाराज, ना परमेशर वर्गा कोई दूजा है, ना गुरु नानक पिता महाराज तेरे वर्गा कोई दूजा है। ते जिस भाई लैणे ते मेहर करके उसनों उस एक नाल जोड़िया है, उहदे वर्गा भी कोई दूजा नहीं। एक गल कह के मैं जरा सलोक दे अर्चा वल आना चाहना वा। भट्टां ने करनी सी गुरु रामदास पिता की उस्तत है, दो पंक्तियां विच चार गुरु साहिबाना का जीवन बयान करते हैं। पंक्तियां दो गुरु साहिबान चार, ये धन गुरु ग्रंथ साहिब पिता जी का एक ना कुछ ऐको जे प्यार भरे बचन ने। कई बार उस बचन नूं कई वधेरे पन्नियां विच कहिंदे कण, ते कई बार उस बचन नूं अद्धी पंक्ति विच भी कह लैंदे कण। आप गवाई है ताशो पाई है, बस इन्नी गल है प्रभु नूं पाण दी। पर उनका विस्तार भी सतगुरां ने बहुत किया। पर भट्ट कहिंदे ने ओ कह लगे नानक प्रसाद अंगद सुमत गुर अमर अमर वरतायो, गुरु रामदास कल उचरै तै अटल अमर पद पायो। गुरु नानक पिता महाराज उन्होंने सारी जिंदगी जगत दे उपर किरपा कीती, प्रसाद वरताया है, लेखे जोखे नहीं ने कदे कीते। क्या साने ना दौलत का कहिंदा है तू लेखे नहीं करदा, गरीब नवाज पिता ने उन्होंने जवाब दिता, हिसाब पूरा निकलिया। पर मैं कई बार कहना गुरु नानक पिता महाराज तेरा कितना कु शुक्र गुजार होइए, दुनिया दे जिस बंदे नल वाह पैंदा उच्चे लेखे जोखे करने पैंदे ने, जे दाता तू भी लेखे जोखे साढ़े करन लग पैंदा ते सानू कदे नरकां विच भी था ना मिलदी, असी कदे बख्शे ना जांदे, क्योंकि अंदर साडा बहुता ही माड़ा है। असी खते बहुत कमाम दे अंत न पारावार, हर कृपा करके बख्श लियो हो पापे वड गुनहगार। भट कहिंदे गुरु अंगद पिता जी की ने ਉਹ ਸਮਤ ਦੇਣ ਆਏ ਸਨ, ਕਿਵੇਂ ਪੂਰੇ ਗੁਰੂ ਨਾਨਕ ਪਿਤਾ ਤੋਂ ਮਤ ਲਈ ਜਾ ਸਕਦੀ ਹੈ। ਇੱਕ ਵਾਰ ਕਰੋ ਰਚਨਾ ਪਵਿੱਤਰ ਸਾਰੇ ਮਿਲ ਕੇ ਆਖੋ ਜੀ, ਗੁਰਵਡ ਪਾਗੀ ਪਾਇਆ ਐਸਾ ਗੁਰਵਡ ਪਾਗੀ ਪਾਇਆ, ਗੁਰਵਡ ਪਾਗੀ ਪਾਇਆ ਐਸਾ ਗੁਰਵਡ ਪਾਗੀ ਪਾਇਆ, ਗੁਰਵਡ ਪਾਗੀ ਗੁਰਵਡ ਪਾਗੀ ਪਾਇਆ ਐਸਾ ਗੁਰਵਡ ਪਾਗੀ ਪਾਇਆ, ਗੁਰਵਡ ਪਾਗੀ ਪਾਇਆ ਐਸਾ ਗੁਰਵਡ ਪਾਗੀ ਪਾਇਆ, ਗੁਰਵਡ ਪਾਗੀ ਭਾਗ ਵੱਡੇ ਕਹਿਣ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਜੀ ਕਹਿਣ ਲੱਗੇ ਜਗਤ ਕੀ ਕਰਦਾ ਪਿਆ ਏ, ਦੇਂਦੇ ਥਾਵੋਂ ਦਿੱਤਾ ਚੰਗਾ, ਸੁਮਤ ਨਹੀਂ ਲੈ ਰਿਹਾ ਸਤਿਗੁਰੂ ਦੀ ਦਾਤੇ ਦੇ ਹੁਕਮ ਦੀ, ਪਹਿਚਾਣ ਤਾਂ ਕੀ ਕਰਨੀ ਬਾਹਰਲੇ ਹੁਕਮ ਨੂੰ ਵੀ ਇਹ ਮੰਨ ਨਹੀਂ ਰਿਹਾ। ਪਹਿਲਾਂ ਮੰਨਣਾ ਏ ਤਾਂ ਫਿਰ ਉਹਦੀ ਪਹਿਚਾਣ ਹੈ। ਇੰਜ ਕਹਿ ਲਓ ਸਾਹਿਬ ਦੇ ਘਰਾਂ ਵਿੱਚ ਜਦੋਂ ਆਉਣਾ ਏ ਪਹਿਲਾਂ ਕੰਨਾਂ ਨਾਲ ਸੁਣਨਾ ਏ, ਪਰ ਆਖਰੀ ਮੰਜ਼ਿਲ ਕਹਿ ਜਦੋਂ ਮਨ ਨਾਲ ਸ਼ਬਦ ਸੁਣਾਂਗੇ। ਕੰਨਾਂ ਨਾਲ ਸੁਣਨਾ ਸ਼ੁਰੂਆਤ ਏ, ਪਰ ਮਨ ਨਾਲ ਸੁਣਨਾ ਇਹ ਅੰਤਲੀ ਮੰਜ਼ਿਲ ਹੈ। ਸਤਸੰਗੀ ਜਨੋ, ਇਸੇ ਤਰ੍ਹਾਂ ਮੇਰੇ ਸਾਹਿਬ ਕਹਿਣ ਲੱਗੇ ਮਨਮੁੱਖ ਕੀ ਕਰ ਰਿਹਾ ਏ, ਉਹ ਦਾਤਾਂ ਨੂੰ ਤਾਂ ਚੰਗਾ ਸਮਝਦਾ ਏ, ਦਾਤਾਰ ਨੂੰ ਉਹ ਪਿਆਰ ਨਹੀਂ ਕਰਦਾ, ਇਹ ਮਨਮੁੱਖ ਦਾ ਲੱਛਣ ਨੇ। ਕਹਿੰਦੇ ਉਹ ਜਿਹੜਾ ਦਾਤੇ ਨੂੰ ਛੱਡ ਕੇ ਦਾਤਾਂ ਨੂੰ ਪਿਆਰ ਕਰਦਾ ਫਿਰੇ, ਸੁਰਤ ਮਤ ਚਤੁਰਾਈ ਤਾਂ ਕੀ ਕਿਆ ਕਰ ਆਖ ਵਿਖਾਣੀਏ। ਐਹੋ ਜੇ ਮਨਮੁੱਖ ਬੰਦੇ ਦੀ ਮਤ ਨੂੰ, ਅਕਲ ਨੂੰ, ਉਹਦੀਆਂ ਚਲਾਕੀਆਂ ਨੂੰ, ਸਿਆਣਪ ਨੂੰ ਕੀ ਕਹੀਏ, ਕੁਝ ਵੀ ਨਹੀਂ ਕਹਿਣ ਨੂੰ ਜੀ ਕਰਦਾ, ਭਈ ਮਾਲਕ ਨੂੰ ਛੱਡ ਕੇ ਉਸ ਦੀ ਪੈਦਾ ਕੀਤੀ ਕੋਈ ਚੀਜ਼ ਨਾਲ ਦਿਨ ਰਾਤ ਤੂੰ ਜੁੜ ਗਿਆ। ਕਹਿਣ ਲੱਗੇ ਅੰਤਰ ਬਹਿ ਕੇ ਕਰਮ ਕਮਾਵੇ ਸੋਚੋ ਕੁੰਡੀ ਜਾਣੀ ਹੈ, ਮਨਮੁੱਖ ਸੋਚਦਾ ਕਿਹੜਾ ਕੋਈ ਵੇਖ ਰਿਹਾ ਹੈ। ਸਾਹਿਬ ਕਹਿੰਦੇ ਉਹ ਕਾਦਰ ਦੀ ਕੁਦਰਤ ਦਾ ਇੱਕ ਅਸੂਲ ਹੈ, ਜੋ ਬੰਦਾ ਅੰਦਰ ਲੁੱਕ ਕੇ ਵੀ ਕਰਮ ਕਮਾਵੇਗਾ ਨਾ, ਮਤ ਸੋਚੇ ਕਿਸੇ ਨੂੰ ਪਤਾ ਨਹੀਂ ਲੱਗਣਾ, ਚਾਰਾਂ ਕੁੰਟਾਂ ਵਿੱਚ ਉਹਦਾ ਪਤਾ ਲੱਗ ਜਾਏਗਾ। ਕਿਵੇਂ ਜੀ, ਪਰਮੇਸ਼ਰ ਜੀ ਆਪ ਇਹਦੇ ਅੰਦਰ ਬੈਠੇ ਸਨ, ਉਹ ਚਾਰਾਂ ਕੁੰਟਾਂ ਵਿੱਚ ਰਹਿੰਦਾ ਏ, ਅਤੇ ਫਿਰ ਉਹਨੇ ਹੀ ਪਤਾ ਲਗਾਉਣਾ ਨਾ ਜਿਵੇਂ ਲਗਾਏਗਾ। ਸਾਹਿਬ ਕਹਿੰਦੇ ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ, ਪਾਪ ਕਮਾਉਣੇ ਪਾਪੀ ਜਾਣੀਏ। ਜਿਹੜਾ ਧਰਮ ਕਮਾਏਗਾ ਉਹਦਾ ਲੋਕ ਨਾ ਧਰਮੀ ਪਾਉਂਦੇ ਕਹਿਣ, ਪਾਪ ਕਮਾਉਣ ਵਾਲੇ ਨੂੰ ਪਾਪੀ ਆਖਦੇ ਨੇ। ਪਰ ਤੁਹਾਨੂੰ ਗੁਰੂ ਅੰਗਦ ਪਿਤਾ ਨੇ ਸਾਨੂੰ ਅਗਲੀਆਂ ਤਿੰਨ ਪੰਕਤੀਆਂ ਵਿੱਚ ਨਾ ਇੱਕ ਹੋਰ ਸੰਦੇਸ਼ ਦਿੱਤਾ। ਆਖਣ ਲੱਗੇ ਤੂੰ ਆਪੇ ਖੇਲ ਕਰੇ ਸਭ ਕਰਤੇ, ਕਿਆ ਦੂਜਾ ਆਖ ਵਿਖਾਣੀ ਹੈ। ਮਨਮੁੱਖ ਨੂੰ ਵੇਖ ਕੇ ਗੁਰਮੁਖਾ ਤੂੰ ਆਪਣੇ ਅੰਦਰ ਨਫ਼ਰਤ ਨਾ ਪੈਦਾ ਕਰੀ, ਇਹ ਬਹੁਤ ਮਾੜੇ ਕਹਿਣ ਨਹੀਂ। ਕਹਿਣ ਲੱਗੇ ਇਹ ਵਾਹਿਗੁਰੂ ਦਾ ਖੇਲ ਏ, ਦੇਖ ਤੂੰ ਆਪਣੇ ਸਤਿਗੁਰੂ ਵੱਲ ਆ, ਜਿੱਚਰ ਤੇਰੀ ਜੋਤ ਤਿੱਚਰ ਜੋਤੀ ਵਿੱਚ, ਤੂੰ ਬੋਲੈ ਬਿਨ ਜੋਤੀ ਕੋਈ ਕਿਸ ਕਰੇ ਦਿਖਾ ਸਿਆਣੀਏ। ਮਨਮੁੱਖ ਹੋਏ ਗੁਰਮੁਖ ਹੋਏ, ਹਰ ਕਿਸੇ ਦੇ ਅੰਦਰ ਇੱਕੋ ਵਾਹਿਗੁਰੂ ਦੀ ਜੋਤ ਕਹਿ। ਸਤਸੰਗਿਓ, ਮਨਮੁੱਖ ਨੇ ਜੋਤ ਨੂੰ ਪ੍ਰਗਟ ਨਹੀਂ ਕੀਤਾ, ਗੁਰਮੁਖ ਨੇ ਜੋਤ ਪ੍ਰਗਟ ਕਰ ਲਈਏ। ਘਰ ਦੇ ਅੰਦਰ ਬਹੁਤ ਹਨੇਰਾ ਹੋਵੇ ਪਿਆਰਿਓ, ਬਹੁਤ ਕੀਮਤੀ ਅਸਾਂ ਲਾਈਟ ਦਾ ਪ੍ਰਬੰਧ ਕੀਤਾ ਹੋਵੇ, ਬਲਬ ਵੀ ਖੋਣ, ਟਿਊਬਾਂ ਵੀ ਖੋਣ, ਕੀਮਤੀ ਤੋਂ ਕੀਮਤੀ ਸਾਜੋ ਸਮਾਨ ਪਿਆ ਹੋਵੇ ਸਾਡੇ ਘਰ ਚਾਨਣ ਦਾ, ਪਰ ਜੇਕਰ ਪਿੱਛੇ ਕਨੈਕਸ਼ਨ ਨਹੀਂ ਜੋੜਿਆ ਤੇ ਹਾਲ ਵਿੱਚ ਧੱਕੇ ਖਾਵਾਂਗੇ ਨਾ। ਘਰ ਵਿੱਚ ਹੈ ਤਾਂ ਸਹੀ ਪਰ ਬਾਲਿਆ ਨਹੀਂ, ਹੈ ਤਾਂ ਵਾਹਿਗੁਰੂ ਜੀ ਮਨਮੁੱਖ ਦੇ ਅੰਦਰ ਵੀ ਉਹਨੇ ਉਸ ਨੂੰ ਪ੍ਰਗਟ ਨਹੀਂ ਕੀਤਾ, ਗੁਰਮੁਖ ਸਤਿਗੁਰੂ ਦੀ ਕਿਰਪਾ ਨਾਲ ਉਸ ਨੂੰ ਪ੍ਰਗਟ ਕਰ ਲੈਂਦਾ ਹੈ। ਸਾਨੂੰ ਰੋਜ਼ ਸਾਨੂੰ ਇੱਕ ਵਾਰ ਸਤਿਗੁਰਾਂ ਦਾ ਹੁਕਮ ਸੁਣਨ ਨੂੰ ਮਿਲਦਾ ਏ ਨਾ। ਸਹਿਬ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਖੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਮਨਮੁੱਖ ਨੇ ਗੁਰੂ ਦੀ ਸਿੱਖਿਆ ਲਈ ਨਹੀਂ ਜੋਤ ਪ੍ਰਗਟ ਨਹੀਂ ਹੋਈ, ਪਰ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸੁਜਾਣੀ ਹੈ। ਗੁਰੂ ਦੇ ਸਨਮੁੱਖ ਹੋਣ ਵਾਲੇ ਨੂੰ ਇੱਕ ਵਾਹਿਗੁਰੂ ਨਜ਼ਰ ਆ ਜਾਂਦਾ ਹੈ, ਅਤੇ ਜੇਕਰ ਉਹ ਇੱਕ ਵਾਹਿਗੁਰੂ ਨਜ਼ਰ ਨਹੀਂ ਆਇਆ ਉਹ ਸਿਆਣਾ ਵਾਹਿਗੁਰੂ, ਅਤੇ ਇਹ ਅਜੇ ਸਿਆਣਾ ਨਹੀਂ ਜੇ ਫਿਰ ਇਹਨੂੰ ਸਮਝਾਂਗੇ। ਕਈ ਵਾਰ ਅਸੀਂ ਐਸਾ ਹੀ ਕਰਦੇ ਹਾਂ ਨਾ, ਥੋੜ੍ਹਾ ਜਿਹਾ ਧਰਮ ਦੇ ਰਾਹ 'ਤੇ ਜਦੋਂ ਆਪ ਤੁਰਦੇ ਹਾਂ, ਜਿਹੜੇ ਨਹੀਂ ਤੁਰੇ ਉਹਨਾਂ ਲਈ ਮਨ ਅੰਦਰ ਭੈੜੇ ਖਿਆਲ ਆਉਂਦੇ। ਸਾਹਿਬ ਕਹਿੰਦੇ ਪਿਆਰਿਆ ਤੂੰ ਇੰਨੀ ਕੁ ਆਪਣੀ ਦ੍ਰਿਸ਼ਟੀ ਵਿਸ਼ਾਲ ਬਣਾ, ਜੇਕਰ ਮਨਮੁੱਖ ਨੂੰ ਆਪਣੇ ਵਿੱਚੋਂ ਵੀ ਰੱਬ ਨਹੀਂ ਨਜ਼ਰ ਆਇਆ, ਤੂੰ ਆਪਣੇ ਅੰਦਰੋਂ ਵੀ ਵੇਖ, ਪਰ ਉਸ ਦਿਨ ਜੀਵਨ ਮੁਕੰਮਲ ਏ ਜਿਸ ਦਿਨ ਤੈਨੂੰ ਉਹਨਾਂ ਵਿੱਚੋਂ ਵੀ ਆਪਣਾ ਪਿਆਰਾ ਹੀ ਨਜ਼ਰ ਆਏਗਾ। ਸਰਮਦ ਨੇ ਕਿਹਾ ਸੀ ਨਾ, ਜਦੋਂ ਉਹਨੂੰ ਲੱਗਾ ਜਲਾਦ ਕਤਲ ਕਰਨ ਲੱਗਾ, ਉਹ ਕਹਿੰਦਾ ਜਲਾਦ ਕਹਿੰਦਾ ਕੋਈ ਆਖਰੀ ਮੰਗ, ਉਹ ਕਹਿੰਦਾ ਜੀ ਮਿੱਠਾ ਮੂੰਹ ਕਰਾਉਣਾ ਏ, ਤਾਂ ਉਹ ਪੁੱਛਦਾ ਜਲਾਦ ਤੂੰ ਪਹਿਚਾਣਦਾ ਨਹੀਂ ਕੌਣ ਆ ਮੈਂ ਤੈਨੂੰ ਖਤਮ ਕਰਨਾ ਏ। ਕਹਿੰਦਾ ਜਿੰਨੇ ਮਰਜ਼ੀ ਰੂਹ ਵਟਾ ਕੇ ਆ ਜਾ, ਤੂੰ ਉਹੀ ਮੇਰਾ ਪਿਆਰਾ ਏ ਜਿਹੜਾ ਮੇਰੇ ਅੰਦਰ ਵੀ ਬੈਠਾ ਹੈ ਅਤੇ ਇੱਧਰ ਤਲਵਾਰ ਲੈ ਕੇ ਬੈਠਾ ਹੈ। ਗੱਲ ਔਖੀ ਤਾਂ ਬੜੀ ਏ, ਪਰ ਸਤਿਗੁਰੂ ਦੀ ਕਿਰਪਾ ਹੋ ਜਾਵੇ ਤਾਂ ਫਿਰ ਕੋਈ ਔਖੀ ਨਹੀਂ। ਅਤੇ ਸਾਹਿਬ ਕਹਿੰਦੇ ਜਿਹੜੇ ਇਸ ਤਲ 'ਤੇ ਪਹੁੰਚ ਗਏ ਨਾ, ਕਹਿਣ ਲੱਗੇ ਸੇਈ ਪੂਰੇ ਸ਼ਾਹ ਜਿੰਨੀ ਪੂਰਾ ਪਾਇਆ, ਅੱਠੀ ਵੇ ਪਰਵਾਹ ਰਹਿਣ ਇੱਕ ਤੈ ਰੰਗ। ਸਤਸੰਗੀ ਜਨੋ, ਗਰੀਬ ਨਿਵਾਜ ਪਿਤਾ ਜੀ ਕਹਿੰਦੇ ਅਸਲ ਵਿੱਚ ਉਹ ਫਿਰ ਗੁਰੂ ਕਿਰਪਾ ਨਾਲ ਸ਼ਾਹ ਬਣਦੇ ਨੇ ਜਿਹੜੇ ਪੂਰੇ ਗੁਰੂ ਦੇ ਰਾਹੀਂ ਪੂਰੇ ਦੀ ਪ੍ਰਾਪਤੀ ਕਰ ਲੈਂਦੇ ਹਨ। ਉਹ ਅੱਠੇ ਪੈਰ ਇੱਕ ਵਾਹਿਗੁਰੂ ਦੇ ਪਿਆਰ ਵਿੱਚ ਰਹਿਣਗੇ। ਦਰਸ਼ਨ ਰੂਪ ਅਥਾ ਵਿਰਲੇ ਪਾਈਏ, ਅੰਦਰੋਂ ਪਿਆਰੇ ਦੇ ਦੀਦਾਰ ਪਿਆਰੇ ਕੋਈ ਵਿਰਲੇ ਕਰਦੇ ਹਨ, ਬਾਕੀ ਤਾਂ ਬਾਹਰ ਬਾਹਰ ਹੀ ਤੁਰੇ ਰਹਿੰਦੇ ਨੇ। ਧਰਮ ਪੂਰੇ ਪੂਰਾ ਗੁਰੂ ਪੂਰਾ ਜਾਕਾ ਬੋਲ, ਨਾਨਕ ਪੂਰਾ ਜੇ ਕਰੈ ਘਟੈ ਨਾਖੀ ਤੋਲ। ਸਤਸੰਗਿਓ, ਕਹਿਣ ਲੱਗੇ ਜੇਕਰ ਪੂਰਾ ਗੁਰੂ ਹੋਏ, ਪੂਰੇ ਭਾਗ ਹੋਣ, ਉਹਦੀ ਪੂਰੀ ਗੁਰੂ ਦੀ ਬਖਸ਼ਿਸ਼ ਹੋ ਜਾਵੇ ਤਾਂ ਫਿਰ ਪਿਆਰਿਓ ਸਤਿਗੁਰੂ ਮਹਾਰਾਜ ਆਪਣੇ ਸਿੱਖ ਨੂੰ ਅੰਦਰੋਂ ਪੂਰਾ ਬਣਾ ਦਿੰਦਾ ਏ। ਅਤੇ ਜਿਸ ਨੂੰ ਗੁਰੂ ਨਾਨਕ ਸਾਹਿਬ ਪੂਰਾ ਬਣਾ ਦੇਣ, ਫਿਰ ਉਹਦੀ ਕੋਈ ਕੀਮਤ ਕਦੇ ਦੁਨੀਆਂ 'ਚ ਘਟਾ ਨਹੀਂ ਸਕਦਾ। ਸਤਿਗੁਰੂ ਜੀ ਸਾਡੀ ਕੀਮਤ ਵਧਾਉਂਦੇ ਕਹਿਣ ਜਦੋਂ ਅਸੀਂ ਸਤਿਗੁਰੂ ਦੇ ਉਪਦੇਸ਼ ਨਾਲ ਜੁੜਦੇ ਹਾਂ, ਸਤਿਗੁਰੂ ਗੁਰੂ ਨਾਨਕ ਪਿਤਾ ਦੇ ਘਰ ਨਾਲ ਜੁੜੇ ਹਾਂ, ਸਾਡੀ ਕੀਮਤ ਕਿਵੇਂ ਵੱਧਦੀ ਹੈ। ਸਤਸੰਗਿਓ, ਕੱਲ੍ਹ ਇੱਥੋਂ ਵਿਚਾਰ ਪ੍ਰਾਰੰਭ ਕਰਕੇ ਇਸੇ ਬਚਨ ਦੇ ਨਾਲ ਦਾ ਅਗਲਾ ਬਚਨ ਭਾਈ ਸਾਹਿਬ ਨੇ ਅੱਜ ਉਹਦਾ ਕੀਰਤਨ ਸੁਣਾਇਆ ਸਾਨੂੰ, ਭਈ ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨ ਮੁੱਖ ਸੱਚਾ ਨਾਓ। ਉਹ ਕਿਵੇਂ ਕਹਿ ਦਰਿਆ ਵਿੱਚ ਇਸ਼ਨਾਨ ਸਤਿਗੁਰੂ ਕਰਵਾਉਂਦੇ, ਮਨ ਅਤੇ ਮੁੱਖ ਅੰਦਰ ਕਿਵੇਂ ਉਹ ਸੱਚਾ ਨਾਮ ਟਿਕਾ, ਸਤਿਗੁਰੂ ਸਾਡੀ ਕੀਮਤ ਕਿਵੇਂ ਵਧਾਉਂਦੇ ਕਰਨ, ਕੱਲ੍ਹ ਦੇ ਦੀਵਾਨ ਅੰਦਰ ਰਲ ਮਿਲ ਕੇ ਵਿਚਾਰ ਕਰਾਂਗੇ। ਧੰਨ ਗੁਰੂ ਅੰਗਦ ਸਾਹਿਬ ਪਿਤਾ ਮਹਾਰਾਜ, ਮਿਹਰ ਕਰਨ ਅਸੀਂ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਦੇ ਚਰਨਾਂ ਨਾਲ ਜੋੜ ਅਭਿਆਸ ਕਰੀਏ, ਨਾਮ ਜਪੀਏ, ਬਾਣੀ ਪੜ੍ਹੀਏ ਤਾਂ ਕਿ ਉਹ ਸੋਹਣੇ ਸੰਸਾਰ ਦੇ ਵਾਸੀ ਬਣ ਸਕੀਏ। ਜੀਉ ਭੁੱਲ ਚੁੱਕ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।